ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਅੱਠ ਭਾਗਾਂ ਦੀ ਲੜੀ ਚੋਂ ਕੱਲ ਅਸੀਂ ਪੰਜਵਾਂ ਭਾਗ ਪੜ੍ਹਿਆ ਸੀ, ਅੱਜ ਅਸੀਂ ਛੇਵਾਂ ਭਾਗ ਪੜ੍ਹਨ ਜਾ ਰਹੇ ਹਾਂ। ਲੇਖ ਨੰਬਰ 43। ਜੇ ਸਾਡੇ ਤਨ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਆਪਣੀ ਅੱਗ ਨੂੰ ਬੁਝਾਉਣ ਤੋਂ ਬੇਵੱਸ ਹੁੰਦੇ ਹਾਂ, ਹੈਲਪਲੈਸ ਹੁੰਦੇ ਹਾਂ। ਅਸੀਂ ਘਬਰਾ ਕੇ ਜਿੰਨੀ ਭੱਜ ਦੌੜ ਕਰਦੇ ਹਾਂ ਉਤਨੀ ਹੀ ਹਵਾ ਨਾਲ ਅੱਗ ਵੱਧਦੀ ਜਾਂਦੀ ਹੈ। ਕੋਈ ਦੂਜਾ ਬੰਦਾ ਹੀ ਸਾਡੀ ਅੱਗ ਬੁਝਾਉਣ ਲਈ ਕੋਈ ਓੜ ਪੋੜ ਜਾਂ ਉਪਰਾਲਾ ਕਰ ਸਕਦਾ ਹੈ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅਗਨੀ ਨੂੰ, ਸਾਡੀ ਅੰਦਰਲੀ ਛੁਪੀ ਹੋਈ ਮਾਨਸਿਕ ਅਗਨੀ ਨੂੰ ਅਸੀਂ ਆਪਣੇ ਆਪ ਬੁਝਾਉਣ ਤੋਂ ਅਸਮਰਥ ਹਾਂ। ਇਸ ਕਰਕੇ ਅਸੀਂ ਇਸ ਗੁੱਝੀ ਅੱਗ ਵਿੱਚ ਕਈ ਜਨਮਾਂ ਅਤੇ ਯੁੱਗਾਂ ਤੋਂ ਜਲਦੇ ਬਲਦੇ ਸੜਦੇ ਆਏ ਹਾਂ। ਪਹਿਲਾਂ ਤਾਂ ਸਾਨੂੰ ਇਹ ਸੋਝ ਹੀ ਨਹੀਂ ਅਤੇ ਨਾ ਹੀ ਮੰਨਣ ਨੂੰ ਤਿਆਰ ਹਾਂ ਕਿ ਸਾਡੇ ਅੰਦਰ ਵੀ ਕੋਈ ਅੱਗ ਲੱਗੀ ਹੋਈ ਹੈ। ਇਸੇ ਕਰਕੇ ਅਸੀਂ ਆਪਣੀ ਅੰਦਰਲੀ ਅੱਗ ਤੋਂ ਬਿਲਕੁਲ ਬੇਖਬਰ, ਬੇਪਰਵਾਹ ਅਤੇ ਅਵੇਸਲੇ ਹੋਏ ਪਏ ਹਾਂ। ਜੇਕਰ ਕਿਸੇ ਗੁਰਮੁਖ ਜਨ ਤੋਂ ਜਾਂ ਗੁਰਬਾਣੀ ਦੁਆਰਾ ਸਾਨੂੰ ਸੋਝੀ ਆ ਵੀ ਜਾਵੇ ਤਾਂ ਅਸੀਂ ਜੋ ਵੀ ਉਪਾਅ ਕਰਦੇ ਹਾਂ ਉਸ ਦੀ ਤਹਿ ਵਿੱਚ ਹੋਮੈ ਦੀ ਅੰਸ਼ ਜਾਂ ਉਪਾਧੀ ਹੁੰਦੀ ਹੈ, ਜਿਸ ਨਾਲ ਸਾਡੀ ਅੱਗ ਘਟਣ ਦੀ ਬਜਾਏ ਹੋਰ ਵੱਧਦੀ ਜਾਂਦੀ ਹੈ। ਜਦੋਂ ਸਾਡੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਹਾਲ ਦੁਹਾਈ ਮਚਾਉਂਦੇ ਹਾਂ ਅਤੇ ਸਹਾਇਤਾ ਲਈ ਭੱਜਦੇ ਹਾਂ। ਇਸੇ ਤਰ੍ਹਾਂ ਜੇ ਸਾਨੂੰ ਨਿਸ਼ਚਾ ਹੋ ਜਾਵੇ ਕਿ ਸਾਨੂੰ ਇਹ ਗੁੱਝੀ ਅੱਗ ਲੱਗੀ ਹੋਈ ਹੈ ਤਾਂ ਗੁਰਬਾਣੀ ਸਾਨੂੰ ਸਾਧ ਸੰਗਤ ਦੀ ਸ਼ਰਨ ਵਿੱਚ ਭੱਜ ਕੇ ਜਾਣ ਦੀ ਸਿੱਖਿਆ ਦਿੰਦੀ ਹੈ। ਪਰ ਉਹਨਾਂ ਗੁਰਮੁਖ ਜਨਾਂ ਦੀ ਸੰਗਤ ਦੀ ਸਿਫਾਰਿਸ਼ ਹੈ ਜਿਨ੍ਹਾਂ ਨੂੰ ਇਹ ਅੱਗ ਨਹੀਂ ਲੱਗੀ ਜਾਂ ਜਿਨ੍ਹਾਂ ਕੋਲ ਨਾਮ ਦੀ ਠੰਡ ਹੈ, ਉਹੀ ਸਾਨੂੰ ਇਸ ਗੁੱਝੀ ਅਗਨੀ ਤੋਂ ਬਚਾਉਣ ਦੇ ਸਮਰੱਥ ਹਨ। ਜਿਹੜੇ ਆਪ ਹੀ ਇਸ ਗੁੱਝੀ ਅੱਗ ਨਾਲ ਸੜ ਰਹੇ ਹਨ ਉਹ ਅੰਦਰਲੀ ਅੱਗ ਨੂੰ ਕਿਵੇਂ ਬੁਝਾ ਸਕਦੇ ਹਨ, ਬਲਕਿ ਉਹ ਤਾਂ ਵਧਾ ਦੇਣਗੇ। ਗੁਆਂਢੀਆਂ ਦੇ ਘਰ ਅੱਗ ਲੱਗੀ ਹੋਵੇ ਤਾਂ ਅਸੀਂ ਆਪਣੇ ਘਰ ਨੂੰ ਅੱਗ ਤੋਂ ਬਚਾਉਣ ਦਾ ਉੱਦਮ ਕਰਦੇ ਹਾਂ। ਪਰ ਜਦ ਸਾਰਾ ਸੰਸਾਰ ਹੀ ਆਤਿਸ਼ ਦੁਨੀਆ ਅਗਨ ਕੁੰਟ ਅਗਨ ਸੋਕ ਸਾਗਰ ਕਲ ਤਾਤੀ ਅਨੁਸਾਰ ਅੱਗ ਦਾ ਭਾਂਬੜ ਬਣਿਆ ਹੋਇਆ ਹੈ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ। ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਇਸੇ ਕਰਕੇ ਗੁਰੂ ਬਾਬੇ ਨੇ ਸਾਨੂੰ ਇਸ ਤੋਂ ਬਚਣ ਲਈ ਗੁਰਬਾਣੀ ਦੁਆਰਾ ਹੇਠਲੇ ਉਪਦੇਸ਼ ਦਿੱਤੇ ਹਨ। ਜਗਤ ਜਲੰਦਾ ਦੇਖ ਕੇ ਭੱਜ ਪਏ ਸਰਨਾਈ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ। ਭਇਓ ਕਿਰਪਾਲ ਸਤ ਸੰਗ ਮਿਲਾਇਆ ਬੂਝੀ ਤਪਤ ਘਰੇ ਪਿਰ ਪਾਇਆ। ਸਾਧ ਸੰਗਤ ਵਿੱਚ ਹੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਠੰਡੇ ਹਰ ਨਾਮ ਦਾ ਵਰਤ ਵਰਤਾਰਾ ਹੁੰਦਾ ਹੈ। ਹਾਂਜੀ, ਸਾਧ ਸੰਗਤ ਵਿੱਚ ਹੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਠੰਡੇ ਹਰ ਨਾਮ ਦਾ ਵਰਤ ਵਰਤਾਰਾ ਹੁੰਦਾ ਹੈ। ਅਸਲ ਵਿੱਚ ਆਤਮਿਕ ਮੰਡਲ ਅੰਦਰ, ਡਿਵਾਈਨ ਪਲੇਨ ਦੇ ਅੰਦਰ, ਇਹ ਇਲਾਹੀ ਵਣਜ ਵਪਾਰ ਜਾਂ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀਂ ਪਾਸੀ ਆਪੇ ਹੀ ਕਰ ਰਹੇ ਹੁੰਦੇ ਹਨ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ, ਇਸ ਲੇਵਾ ਦੇਵੀ ਵਿੱਚ ਟੋਟਾ ਮੂਲ ਨਾ ਹੋਵੇ, ਸਦਾ ਲਾਭ ਵੱਧਦੋ ਜਾਈ ਦਾ ਵਰਤਾਰਾ ਹੈ। ਫੋਰਐਵਰ ਪ੍ਰੋਫਿਟੇਬਲ। ਇਸ ਇਲਾਹੀ ਮੰਡੀ ਵਿੱਚ ਸੱਚ, ਨਾਮ ਦੀ ਇੱਕਤ ਹੱਟ ਹੈ। ਅਤੇ ਇੱਥੇ ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ ਅਤੇ ਹਰੀ ਨਾਮ ਦਾ ਲਾਹਾ ਲੈ ਜਾਂਦੇ ਹਨ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਬਿਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹੋ ਸੁਜਾਣ ਹੈ ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚਲੋ, ਸ਼ੋਹ ਦੇਖੈ ਪਤਿਆਏ। ਵਣਜਾਰਿਆਂ ਸਿਉਂ ਵਣਜ ਕਰ, ਲੈ ਲਾਹਾ ਮਨ ਹੱਸ। ਇਹ ਆਤਮਿਕ ਮੰਡਲ ਦੀਆਂ ਅਨੂਪ ਅਤੇ ਸਾਰ ਵਸਤੂਆਂ, ਇਹ ਆਤਮਿਕ ਮੰਡਲ ਦੀਆਂ ਅਨੂਪ, ਜਿਨ੍ਹਾਂ ਦਾ ਕੋਈ ਕੰਪੈਰੀਜ਼ਨ ਨਹੀਂ, ਅਤੇ ਸਾਰ ਵਸਤੂਆਂ ਅਸੈਂਸ, ਇਹਨਾਂ ਦਾ ਵਪਾਰ ਸਿਰਫ ਇਲਾਹੀ ਵਣਜਾਰੇ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਇਸ ਦੀ ਇੱਕੋ ਇੱਕ ਇਕੱਤ ਹੱਟ ਹੈ, ਜਿਸ ਨੂੰ ਗੁਰਬਾਣੀ ਵਿੱਚ ਸਾਧ ਸੰਗਤ, ਸੰਤ ਮੰਡਲੀ, ਸਤ ਸੰਗਤ ਕਿਹਾ ਗਿਆ ਹੈ। ਇੱਕੋ ਇੱਕ ਦੁਕਾਨ ਹੈ ਜਿਸ ਨੂੰ ਸਾਧ ਸੰਗਤ, ਸਤ ਸੰਗਤ, ਸੰਤ ਮੰਡਲੀ ਕਿਹਾ ਗਿਆ ਹੈ। ਅੰਮ੍ਰਿਤ ਛਕਾਉਣਾ ਵੀ ਇਸੇ ਗੁੱਝੀ ਇਲਾਹੀ ਰਾਸ ਦੇ ਵਪਾਰ, ਲੇਵਾ ਦੇਵੀ ਅਤੇ ਖਮੀਰ ਦਾ ਹੀ ਪ੍ਰਤੀਕ ਅਤੇ ਪ੍ਰਗਟਾਵਾ ਹੈ। ਇਹ ਇੱਕਤ ਹੱਟ ਕਿਤੇ ਕੋਈ ਬਾਹਰਲੇ ਦੇਸ਼ ਜਾਂ ਟਾਪੂ ਵਿੱਚ ਨਹੀਂ ਹੈ, ਬਲਕਿ ਇਹ ਤਾਂ ਸਾਡੇ ਅੰਤਰ ਆਤਮੇ ਪ੍ਰੇਮ ਸਵੈਪਨਾ, ਪ੍ਰੇਮ ਭਾਵਨਾ, ਆਤਮਿਕ ਪਿਆਰ, ਪ੍ਰੀਤ ਖਿੱਚ, ਸ਼ਰਧਾ ਭਾਵਨੀ, ਚੁੱਪ ਪ੍ਰੀਤ ਅਤੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਹੈ। ਦੂਜੇ ਲਫਜ਼ਾਂ ਵਿੱਚ, ਜਿਸ ਇਲਾਹੀ ਮੰਡਲ ਵਿੱਚ ਇਹਨਾਂ ਇਲਾਹੀ ਸਾਰ ਵਸਤੂਆਂ ਦਾ ਵਣਜ ਵਪਾਰ ਜਾਂ ਲੇਵਾ ਦੇਵੀ ਹੋਵੇ, ਕਿਹੜੀਆਂ ਇਹਨਾਂ ਅਨੂਪ ਵਸਤੂਆਂ, ਇਹਨਾਂ ਸੱਚ ਵਸਤੂਆਂ, ਇਹ ਆਤਮਿਕ ਖਮੀਰ, ਭਗਤ ਭੰਡਾਰ, ਪਿਰਮ ਰਸ, ਆਤਮ ਰੰਗ, ਮਜੀਠ ਰੰਗ, ਤਤ ਸ਼ਬਦ, ਨਾਮ ਧਨ, ਇਲਾਹੀ ਰਾਸ, ਪਿਰਮ ਪਿਆਲਾ, ਨਾਮ ਖੁਮਾਰੀ, ਆਤਮਿਕ ਚਾਓ, ਪਰਮ ਪਦ, ਜਿਸ ਇਲਾਹੀ ਮੰਡਲ ਵਿੱਚ ਇਹਨਾਂ ਇਲਾਹੀ ਸਾਰ ਵਸਤੂਆਂ ਦਾ ਵਣਜ ਵਪਾਰ ਜਾਂ ਲੇਵਾ ਦੇਵੀ ਹੋਵੇ, ਉਸੇ ਨੂੰ ਹੀ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਜਾ ਸਕਦਾ ਹੈ। ਅਤੇ ਇਹ ਆਤਮਿਕ ਠੰਡ ਦਾ ਪ੍ਰਤੀਕ ਹੈ। ਗੁਰਬਾਣੀ ਵਿੱਚ ਐਸੀ ਹੀ ਸੰਗਤ ਕਰਨ ਦੀ ਵਡਿਆਈ ਅਤੇ ਪ੍ਰੇਰਣਾ ਕੀਤੀ ਗਈ ਹੈ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਮਨ ਅਸਮਝ ਸਾਧ ਸੰਗ ਪਤਿਆਨਾ, ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ। ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾਂ ਸੀਤ ਲਾਇਆ। ਮਿਲ ਸਤਸੰਗਤ ਪਰਮ ਪਦ ਪਾਇਆ, ਕੱਢ ਮਾਖਨ ਕੇ ਗਟਕਾਰੇ। ਸਤਸੰਗਤ ਪ੍ਰੀਤ ਸਾਧ ਅਤ ਗੂੜੀ, ਜਿਉਂ ਰੰਗ ਮਜੀਠ ਬਹੁ ਲਾਗਾ। ਸਾਧ ਸੰਗਤ ਕੈ ਆਸਰੇ, ਪ੍ਰਭ ਸਿਉਂ ਰੰਗ ਲਾਏ। ਮਿਲ ਸੰਗਤ ਸ਼ਰਧਾ ਉਪਜੈ, ਗੁਰ ਸ਼ਬਦੀ ਹਰ ਰਸ ਚਾਖ। ਜੇ ਲੋੜੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੈ ਬਤਾਈ। ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ। ਇਸ ਪ੍ਰੇਮ ਸਵੈਪਨਾ ਵਾਲੇ ਇਲਾਹੀ ਮੰਡਲ ਵਿੱਚ, ਹਾਂਜੀ, ਜਿੱਥੇ ਇਹੋ ਜਿਹੀਆਂ ਪਿਆਰ ਭਾਵਨਾਵਾਂ ਦੀਆਂ ਉਡਾਰੀਆਂ ਲੱਗ ਸਕਣ, ਲਵ ਫਲਾਈਟਸ, ਇਸ ਪ੍ਰੇਮ ਸਵੈਪਨਾ ਵਾਲੇ ਇਲਾਹੀ ਮੰਡਲ ਵਿੱਚ ਦਿਮਾਗੀ ਫੋਕੇ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਸਾਡੀਆਂ ਦਿਮਾਗੀ ਉਕਤੀਆਂ, ਜੁਗਤੀਆਂ, ਫਿਲੋਸਫੀਆਂ ਅਤੇ ਸਿਆਣਪਾਂ ਦੇ ਖੰਭ ਆਤਮਿਕ ਮੰਡਲ ਦੇ ਇਲਾਹੀ ਪ੍ਰਕਾਸ਼ ਦੀਆਂ ਲਿਸ਼ਕਾਂ ਜਾਂ ਕਿਰਨਾਂ ਨਾਲ ਸੜ ਜਾਂਦੇ ਹਨ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਬਿਰਤੀਆਂ ਦੇ ਬਾਹਰਮੁਖੀ ਦੌੜਨ ਕਾਰਨ ਇਨਸਾਨ ਦਾ ਮਨ ਅਤਿਅੰਤ ਨਿਰਬਲ ਹੋ ਜਾਂਦਾ ਹੈ, ਅਤੇ ਮਾਇਕੀ ਗਿਲਾਨੀ ਦੇ ਕਾਰਨ ਇਨਸਾਨ ਦੀ ਨਿਰਣਾ ਸ਼ਕਤੀ ਡਿਸਕ੍ਰਿਮੀਨੇਸ਼ਨ ਪਾਵਰ, ਠੀਕ ਔਰ ਗਲਤ ਦਾ ਨਿਰਣਾ ਕਰਨ ਵਾਲੀ। ਇਨਸਾਨ ਦੀ ਨਿਰਣਾ ਸ਼ਕਤੀ ਅਤੇ ਜੀਵਨ ਸੇਧ ਵੀ, ਪਰਪਸ ਆਫ ਲਾਈਫ ਵੀ ਮਾਇਕੀ ਰੰਗਣ ਵਾਲੀ ਹੋ ਜਾਂਦੀ ਹੈ, ਮਟੀਰੀਅਲਿਸਟਿਕ ਕਲਰ ਵਾਲੀ ਹੋ ਜਾਂਦੀ ਹੈ। ਫਿਰ ਪੜ੍ਹੀਏ, ਬਿਰਤੀਆਂ ਦੇ ਬਾਹਰਮੁਖੀ ਦੌੜਨ ਕਾਰਨ ਇਨਸਾਨ ਦਾ ਮਨ ਅਤਿਅੰਤ ਨਿਰਬਲ ਹੋ ਜਾਂਦਾ ਹੈ ਅਤੇ ਮਾਇਕੀ ਗਿਲਾਨੀ ਦੇ ਕਾਰਨ ਇਨਸਾਨ ਦੀ ਨਿਰਣਾ ਸ਼ਕਤੀ ਅਤੇ ਜੀਵਨ ਸੇਧ ਵੀ ਮਾਇਕੀ ਰੰਗਣ ਵਾਲੀ ਹੋ ਜਾਂਦੀ ਹੈ। ਸਹੀ ਆਤਮਿਕ ਜੀਵਨ ਸੇਧ ਨਾ ਹੋਣ ਕਰਕੇ ਇਨਸਾਨ ਦੀ ਸੋਚਣੀ, ਇਨਸਾਨ ਦੇ ਖਿਆਲ, ਨਿਰਣਾ, ਖੁਆਇਸ਼ਾਂ, ਰੀਝਾਂ, ਚੁਣੌਤੀਆਂ, ਚੋਇਸਿਸ, ਫੈਸਲੇ, ਨਿਸ਼ਚੇ, ਸ਼ਰਧਾ ਭਾਵਨੀਆਂ ਸਭ ਗਲਤ ਹੋ ਸਕਦੀਆਂ ਹਨ ਅਤੇ ਸਾਡੇ ਮਨ ਨੂੰ ਮਾਇਕੀ ਮੰਡਲ ਤੋਂ ਉੱਪਰ ਨਹੀਂ ਲਿਜਾ ਸਕਦੀਆਂ। ਆਵਰ ਸੋ ਕਾਲਡ ਬਿਲੀਫਸ ਐਂਡ ਫੇਥਸ ਆਰ ਬੇਸਡ ਔਨ ਫਲਿਮਜ਼ੀ ਡੋਗਮੈਟਿਕ ਮੈਂਟਲ ਆਈਡੀਆਜ਼ ਐਂਡ ਹਾਈਪੋਥਸਿਸ ਵਿਚ ਚੇਂਜ ਫਰੋਮ ਟਾਈਮ ਟੂ ਟਾਈਮ ਅਕੋਰਡਿੰਗ ਟੂ ਆਊਟਰ ਸਰਕਮਸਟਾਂਸਿਸ ਐਂਡ ਹੈਵ ਨੋ ਰੂਟਸ ਇਨ ਟਰੂ ਇਟਰਨਲ ਚੇਂਜਲੈਸ ਫਾਊਂਡੇਸ਼ਨ ਆਫ ਡਿਵਿਨਿਟੀ। ਅਕਾਲ ਪੁਰਖ ਅਤੇ ਉਸਦੇ ਗੁਰ ਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ, ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਅਕਾਲ ਪੁਰਖ ਅਤੇ ਉਸਦੇ ਗੁਰ ਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਅਤੇ ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਫਾਊਂਡੇਸ਼ਨ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਸਭ ਕੂੜੇ ਹਨ, ਫੋਕੇ ਹਨ, ਬੇਬੁਨਿਆਦ ਹਨ, ਜੜਹੀਨ ਹਨ, ਬਦਲਵੇਂ ਹਨ, ਰੂਟਲੈਸ ਅਤੇ ਚੇਂਜਿੰਗ ਹਨ ਅਤੇ ਗੁੱਝੀ ਮਾਨਸਿਕ ਅੱਗ ਦੀ ਬੁਨਿਆਦ ਹਨ। ਹਾਂਜੀ, ਇਹ ਸਾਰੇ ਗਲਤ ਨਿਸ਼ਚੇ ਹੀ ਸਾਡੀ ਗੁੱਝੀ ਮਾਨਸਿਕ ਅੱਗ ਦੀ ਫਾਊਂਡੇਸ਼ਨ ਹਨ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਦੋਂ ਸਾਡੀ ਨਿਰਣਾ ਸ਼ਕਤੀ ਹੀ ਮਾਇਕੀ ਨਿਸ਼ਚਿਆਂ 'ਤੇ ਆਧਾਰਿਤ ਹੈ ਤਾਂ ਸਾਡੀਆਂ ਦਿਮਾਗੀ ਸਿਆਣਪਾਂ ਜਾਂ ਵਿਦਵਤਾ ਸਾਨੂੰ ਤ੍ਰੈਗੁਣੀ ਮਾਇਕੀ ਦਾਇਰੇ ਤੋਂ ਅਗੇਰੇ ਨਹੀਂ ਲਿਜਾ ਸਕਦੀ ਅਤੇ ਆਤਮਿਕ ਮੰਡਲ ਦੀ ਸਹੀ ਜੀਵਨ ਸੇਧ ਦੇਣ ਤੋਂ ਅਸਮਰਥ ਹੈ। ਸਾਡੀ ਨਿਰਣਾ ਸ਼ਕਤੀ ਹੀ ਮਾਇਕੀ ਨਿਸ਼ਚਿਆਂ 'ਤੇ ਆਧਾਰਿਤ ਹੈ, ਇਸ ਲਈ ਸਾਡੀਆਂ ਸਿਆਣਪਾਂ ਵਿਦਵਤਾ ਸਾਨੂੰ ਤ੍ਰੈਗੁਣੀ ਮਾਇਕੀ ਦਾਇਰੇ ਤੋਂ ਅੱਗੇ ਨਹੀਂ ਲਿਜਾ ਸਕਦੀ ਅਤੇ ਮਾਇਕੀ ਆਤਮਿਕ ਮੰਡਲ ਦੀ ਸਹੀ ਜੀਵਨ ਸੇਧ, ਸਹੀ ਡਾਇਰੈਕਸ਼ਨ ਦੇਣ ਤੋਂ ਅਸਮਰਥ ਹੈ। ਆਤਮਿਕ ਮੰਡਲ ਦਾ ਅਨੁਭਵੀ ਗਿਆਨ ਜਾਂ ਇਲਾਹੀ ਝਲਕ ਸਿਰਫ ਤਤ ਜੋਗ ਕੇ ਬੀਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਮਿਲ ਸਕਦੀ ਹੈ। ਇਸ ਇਲਾਹੀ ਪ੍ਰਕਾਸ਼ ਦੇ ਮੰਡਲ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਦਿਮਾਗੀ ਵਿਦਵਤਾ, ਇੰਟਲੈਕਚੁਅਲ ਗਿਆਨ, ਵਿਗਿਆਨ, ਸਿਆਣਪ, ਉਕਤੀਆਂ, ਜੁਕਤੀਆਂ, ਫਿਲਾਸਫੀਆਂ ਅਤੇ ਦਲੀਲਾਂ ਦੀ ਪਹੁੰਚ ਨਹੀਂ ਹੈ। ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਿਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰਆਤਮੇ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤਾਈਂ ਅਸੀਂ ਮਾਇਕੀ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਹੀ ਜਲਦੇ ਬਲਦੇ ਸੜਦੇ ਰਹਾਂਗੇ ਅਤੇ ਖੁਨਕ ਨਾਮ ਖੁਦਾਇਆ ਦੀ ਠੰਡ ਨਹੀਂ ਮਾਣ ਸਕਦੇ। ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰਆਤਮੇ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਮਾਇਕੀ ਮੰਡਲ ਆਤਸ਼ ਦੁਨੀਆ, ਕਲ ਤਾਤੀ, ਅਗਨ ਕੁੰਟ, ਅਗਨ ਸੋਕ ਸਾਗਰ, ਪਾਵਕ ਸਾਗਰ ਵਿੱਚੋਂ ਨਿਕਲਣ ਦਾ ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ, ਠੰਡਾ ਹਰਨਾਓਂ, ਬੇਗਮਪੁਰਾ, ਨਾਮ ਪ੍ਰਕਾਸ਼, ਪ੍ਰੇਮ ਸਵੈਪਨਾ ਦੇ ਦੇਸ਼, ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਦਾ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਹੀ ਹੈ। ਹਾਂਜੀ, ਕਰਨ ਵਾਲੀ ਗੱਲ ਫਿਰ ਪੜ੍ਹੀਏ। ਮਾਇਕੀ ਮੰਡਲ, ਆਤਸ਼ ਦੁਨੀਆ, ਇਸ ਅਗਨ ਸੋਕ ਸਾਗਰ ਵਿੱਚੋਂ ਨਿਕਲਣ ਦਾ ਅਤੇ ਖੁਨਕ ਨਾਮ ਖੁਦਾਇਆ ਠਾਂਡਾ ਹਰਨਾਓ ਬੇਗਮਪੁਰਾ ਨਾਮ ਪ੍ਰਕਾਸ਼ ਦਾ ਮੰਡਲ ਪ੍ਰੇਮ ਸਵਪਨਾ ਦੇ ਦੇਸ਼ ਵਿੱਚ ਪ੍ਰਵੇਸ਼ ਕਰਨ ਦਾ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਹੀ ਹੈ। ਸਾਡੇ ਖਿਆਲਾਂ ਵਿੱਚ ਸ਼ਕਤੀ ਹੈ। ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ। ਇਸ ਲਈ ਨਾਮ ਅਭਿਆਸ ਕਮਾਈ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਖਿਆਲਾਂ ਕਲਪਨਾਵਾਂ ਇੱਛਾਵਾਂ ਰੀਝਾਂ ਅਤੇ ਆਸ਼ੀਰਵਾਦ ਦੇ ਪਿੱਛੇ ਬੇਅੰਤ ਸ਼ਕਤੀ ਹੁੰਦੀ ਹੈ। ਉਹਨਾਂ ਦੇ ਨੇੜੇ ਜਾਂ ਸੰਗਤ ਵਿੱਚ ਅਨੇਕਾਂ ਆਤਮਿਕ ਕਿਰਨਾਂ ਸਪਿਰਚੁਅਲ ਰੇਜ਼ ਦਾ ਪ੍ਰਕਾਸ਼ ਹੁੰਦਾ ਹੈ ਜਾਂ ਪਾਰਸ ਕਲਾ ਦੀ ਦਾਮਨਿਕ ਸ਼ਕਤੀ ਹੁੰਦੀ ਹੈ, ਡਾਇਨਮਿਕ ਪਾਵਰ ਹੁੰਦੀ ਹੈ ਜੋ ਹੋਣਹਾਰ ਅਭਿਲਾਖੀ ਜਗਿਆਸੂਆਂ ਦੀਆਂ ਰੂਹਾਂ ਉੱਤੇ ਜਿਨ੍ਹਾਂ ਦਾ ਰਿਸੀਵਰ ਤਿਆਰ ਹੈ ਉਹਨਾਂ ਉੱਤੇ ਸਹਿਜ ਸੁਭਾਏ ਆਤਮਿਕ ਅਸਰ ਪਾਉਂਦੀ ਹੈ ਅਤੇ ਇਹਨਾਂ ਦਾਮਨਿਕ ਇਲਾਹੀ ਕਿਰਨਾਂ ਨਾਲ ਜਗਿਆਸੂਆਂ ਦੇ ਮਨ ਦੀ ਮੈਲ ਸੜ ਜਾਂਦੀ ਹੈ ਅਤੇ ਉਹਨਾਂ ਦਾ ਮਨ ਇਕੱਠਾ ਹੋ ਕੇ ਸ਼ਾਂਤੀ ਅਤੇ ਠੰਡ ਮਹਿਸੂਸ ਕਰਦਾ ਹੈ। ਠਾਂਡ ਪਰੀ ਸੰਤੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਏਕ ਬੋਲ ਵੀ ਖਵਤੋ ਨਾਹੀਂ ਸਾਧ ਸੰਗ ਸੀਤ ਲਾਈ ਗਤ ਭਰਮ ਮੋਹ ਵਿਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ। ਜਿੰਨਾ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸਹੀ ਹੋਂ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਇਸ ਤਰ੍ਹਾਂ ਜਗਿਆਸੂਆਂ ਦੇ ਅੰਤਰ ਆਤਮੇ ਸਹਿਜ ਸਬਾਏ ਆਪ ਮੁਹਾਰੇ ਅਨਹਦ ਨਾਮ ਸਿਮਰਨ ਦੀ ਅਕਲ ਕਲਾ ਚੱਲ ਪੈਂਦੀ ਹੈ। ਮਹਾਂਪੁਰਖਾਂ ਦੀ ਆਤਮਿਕ ਸ਼ਕਤੀ ਨਾਲ ਭਰਪੂਰ ਤੱਕਣੀ ਮਹਾਂਪੁਰਖਾਂ ਦੀ ਆਤਮਿਕ ਸ਼ਕਤੀ ਨਾਲ ਭਰਪੂਰ ਤੱਕਣੀ ਬਚਨ ਛੋ ਖਿਆਲ ਨਿਸ਼ਚੇ ਜੀਵਨ ਕਿਰਨਾ ਜੀਵਨ ਰੋਣ ਰਾਹੀਂ ਅਭਿਲਾਖੀ ਜਗਿਆਸੂ ਦੀ ਰੂਹ ਨੂੰ ਪ੍ਰੇਰਣਾ ਅਗਵਾਈ ਸਹਾਇਤਾ ਬਖਸ਼ਿਸ਼ ਜੀ ਦਾਨ ਪਾਰਸ ਛੋ ਅਤੇ ਚੁੱਪ ਪ੍ਰੀਤ ਪ੍ਰਦਾਨ ਹੁੰਦੀ ਹੈ ਅਤੇ ਸਹਿਜ ਸੁਭਾਏ ਜਗਿਆਸੂ ਦਾ ਜੀਵਨ ਬਦਲ ਜਾਂਦਾ ਹੈ। ਦੱਸ ਰਹੇ ਨੇ ਕਿ ਸਾਧ ਸੰਗਤ ਕੀਤੀਆਂ ਕੀ ਹੁੰਦਾ ਹੈ ਅਤੇ ਆਤਮਿਕ ਮੰਡਲ ਵੱਲ ਉਹਨਾਂ ਦਾ ਮਨ ਖਿਚੀਂਦਾ ਜਾਂਦਾ ਹੈ। ਇਸ ਤਰ੍ਹਾਂ ਆਤਮਿਕ ਮੰਡਲ ਦੀ ਸਤਹਿ 'ਤੇ ਹਾਂਜੀ ਡਿਵਾਈਨ ਪਲੇਨ ਦੇ ਲੈਵਲ ਉੱਤੇ ਅਭਿਲਾਖੀ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਮੇਲ ਅਥਵਾ ਸੰਗਤ ਦੁਆਰਾ ਇਹਨਾਂ ਦੇ ਵਿਚਕਾਰ ਆਤਮ ਪਿਆਰ ਪ੍ਰੇਮ ਸਵੈਪਨਾ ਪਿਰਮ ਰਸ ਆਤਮ ਰੰਗ ਸ਼ਬਦ ਨਾਮ ਦੀਆਂ ਇਲਾਹੀ ਵਸਤੂਆਂ ਦੀ ਲੇਵਾ ਦੇਵੀ ਵਪਾਰ ਵਣਜ ਅਤੇ ਸਾਂਝ ਅੰਤਰਆਤਮੇ ਦੇ ਸੌਦੇ ਸਹਿਜ ਸੁਭਾਏ ਚੁੱਪ ਚੁਪੀਤੇ ਅਣਜਾਣੇ ਹੀ ਅਬੋਲ ਅਪੋਲ ਅਛੋਪ ਹੀ ਹੁੰਦੇ ਰਹਿੰਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ ਸੰਤਨ ਸਿਉਂ ਮੇਰੀ ਲੇਵਾ ਦੇਵੀ ਸੰਤਨ ਸਿਉਂ ਵਿਹਾਰਾ ਸੰਤਨ ਸਿਉਂ ਹਮਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੁਖ ਬੈਸੋ ਸੰਤ ਸੱਜਣ ਪਰਿਵਾਰ ਹਰ ਧਨ ਖਟਿਓ ਜਾ ਕਾ ਨਾਹੀਂ ਸੁਮਾਰ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਲ ਪਾਇਆ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਕੀਤੀ ਹੈ ਸੰਤ ਸੰਗ ਹਰ ਮਨ ਵਸੈ ਦੁੱਖ ਦਰਦ ਅਨੇਰਾ ਭਰਮ ਨਸੈ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੈ ਪਰਉਪਕਾਰਿਆ ਹਰ ਨਾਮ ਦ੍ਰਿੜਾਵੈ ਹਰ ਨਾਮ ਸੁਣਾਵੈ ਹਰ ਨਾਮੇ ਜਗ ਨਿਸਤਾਰਿਆ ਜੋ ਹਰ ਰਾਤੇ ਸੇ ਜਨ ਪਰਵਾਨ ਤਿਨਕੀ ਸੰਗਤ ਪਰਮ ਨਿਧਾਨ ਪਾਰਸ ਪੇਟ ਕੰਚਨ ਧਾਤ ਹੋਈ सत्संगत की बढ़ियाई। पयो कृपाल सत्संग मिलाया, बूझी तपत करे पिर पाया। ठांड परी संतै संग बसया, अमृत नाम तहां जी रसया। अगन सागर पये सीतल, साध अंचल गह रहे। तदे गुरबाणी विच साध संगत लई सानू इउं जाचना करनी सिखाई है। हाँ जी, लेख दे अंत विच सानू करन वाली गल महापुरख दस रहे ने, गुरबाणी विच साध संगत लई सानू जाचना करनी सिखाई है। हर जियो आग्या करी अरदास, साधु जन संगत होए निवास। कहो नानक प्रभ बख्श करी जय, कर कृपा मुहे साध संग दी जय। कर कृपा मुहे मार्ग पावो, साध संगत के अंचल लावो। वडभागी हर नाम त्यावै, हर के भगत हरे। तिनकी संगत देह प्रभ जाचो, मैं मूड मुगद निस्तरे। ऐसी मांग गोबिंद ते, टहल संतन की संग साधु का, हर नामा जप परम गते। हाँ जी, ऐसी मांग गोबिंद ते, टहल संतन की संग साधु का, हर नामा जप परम गते। वाहिगुरु जी का खालसा, वाहिगुरु जी की फतेह। ऐसी गुरबाणी विचार लेख नंबर 43, आतिश दुनिया भाग 6। वाहिगुरु जी का खालसा, वाहिगुरु जी की।